ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਾਰੀ ਮਹੱਲਾ ਪੰਜਵਾ ਘਰ ਦੂਜਾ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਊਚਾ ਆਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰੱਥ ਊਚਾ ਆਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਨਾਗਤੀ ਰਾਖਨ ਕਉ ਸਮਰੱਥ ਸ਼ੰਤ ਜਿਉਂ ਜਾਨਹੁ ਤਿਉਂ ਰਾਖ ਹਰ ਪ੍ਰਭ ਤੇਰਿਆ ਕੇਤੇ ਗਣੋ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਾਤ ਸਦ ਭੂਲੀਆ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਆ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰਹੁ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰਹੁ ਕਾਡ ਭਵਜਲ ਫੇਰਿਆ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰਹੁ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰਹੁ ਕਾਡ ਭਵਜਲ ਫੇਰਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨ ਕਾਰਨ ਪਤਤ ਪਾਵਨ ਭਗਤ ਵਛਲ ਜਹਰਾ ਜਹੂਰ ਸਰਬ ਕਲਾ ਭਰਪੂਰ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਦੇ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਦੂ ਦੇ ਅੰਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਭੇ ਸਾਂਝੀਵਾਲ ਸਦਾਇਨ ਦਾ ਉਪਦੇਸ਼ ਬਖਸ਼ਦੇ ਹਾਂ। ਅੰਮ੍ਰਿਤ ਵੇਲੇ ਜੋ ਮੁੱਖ ਵਾਕ ਸਤਿਗੁਰਾਂ ਨੇ ਤਰੁੱਟ ਕੇ ਬਖਸ਼ੇ ਹੈ, ਤਿਸ ਦੀ ਵਿਚਾਰ ਸਰਵਣ ਕਰਨ ਦੇ ਲਈ ਆਪ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀਆਂ ਭਰ ਰਹੇ ਹੋ। ਜਿੱਥੇ ਆਪ ਸੰਗਤਾਂ ਇੱਥੇ ਸਤਿਗੁਰਾਂ ਦੀ ਹਜ਼ੂਰੀ 'ਚ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਾਜ਼ਰ ਹੋਏ ਹੋ, ਉੱਥੇ ਚੈਨਲ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਅੰਦਰ ਬੈਠ ਕਰਕੇ ਸਤਿਗੁਰਾਂ ਦੇ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਰਵਣ ਕਰ ਰਹੇ ਹੋ। ਬਡਭਾਗੀ ਹੋ ਸਾਰੀਆਂ ਸੰਗਤ, ਅੱਜ ਦਾ ਜੋ ਫਰਮਾਨ ਸਤਿਗੁਰਾਂ ਨੇ ਬਖਸ਼ਿਆ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 704 ਤੋਂ ਪ੍ਰਾਰੰਭ ਹੋ ਕਰਕੇ 705 ਦੇ ਉੱਪਰ ਸਤਿਗੁਰੂ ਜੀ ਨੇ ਸਮਾਪਤ ਕੀਤਾ ਹੈ। ਜੈਤਸਰੀ ਰਾਗ ਹੈ। ਧੰਨ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਪਵਿੱਤਰ ਵਚਨ ਹੈ ਇਹ। ਸਤਿਗੁਰੂ ਮਹਾਰਾਜ ਨੇ ਪਾਵਨ ਬਚਨ ਸੰਤ ਦੀ ਚਾਲ ਵਿੱਚ ਉਚਾਰੇ ਹੈ। ਇਹ ਪਾਵਨ ਜੋ ਸ਼ਬਦ ਆ ਗੁਰਸੰਗਤ ਜੀ, ਇੱਕ ਇਹ ਸ਼ਬਦ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਕੱਥ, ਇੱਕ ਹੈ ਕਿਸੇ ਹੀ ਕੋਈ ਕੋਈ ਵਾਹਿਗੁਰੂ ਕਿਆ ਸੁਣਾਉਂਦਾ ਕੂੜ ਵੰਜਨ ਪਵਨ ਝੁਲਾਰੇ ਆ। ਇਹ ਦੋ ਸ਼ਬਦਾਂ ਦੇ ਚਾਰ ਚਾਰ ਸਲੋਕ ਤੇ ਚਾਰ ਚਾਰ ਸ਼ੰਤ ਹੁਕਮਨਾਮੇ ਦੇ ਰੂਪ ਚ ਪੜ੍ਹੇ ਜਾਂਦੇ ਆ। ਅੱਜ ਵੀ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਜਦੋਂ ਸਤਿਗੁਰਾਂ ਨੇ ਪ੍ਰਕਾਸ਼ਮਾਨ ਹੋ ਕਰਕੇ ਹੁਕਮ ਬਖਸ਼ੇ ਆ, ਸਰਵਣ ਕੀਤਾ ਹੋਣਾ ਹੈ ਚਾਰ ਸਲੋਕ ਫਿਰ ਨਾਲ ਚਾਰ ਹੀ ਸ਼ੰਤ, ਇੱਕ ਸਲੋਕ ਦੀਆਂ ਦੋ ਤੁਕਾਂ ਤੇ ਸ਼ੰਤ ਦੇ ਅੰਦਰ 6 ਤੁਕਾਂ, ਇਸ ਤਰ੍ਹਾਂ ਇਹ ਸਾਰੀਆਂ ਗੁਰਸੰਗਤ ਜੀ 32 ਤੁਕਾਂ ਨੇ। ਆਓ ਅਸੀਸ ਬਖਸ਼ੋ, ਸਾਰੀ ਸੰਗਤ ਕਰੋ ਕਿਰਪਾ, ਲਮੇਰਾ ਹੁਕਮ ਹੈ ਸਤਿਗੁਰੂ ਜੀ ਦਾ, ਪ੍ਰਾਰੰਭਤਾ ਤੋਂ ਵਿਚਾਰ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਾਰੇ ਮਹੱਲਾ ਪੰਜਵਾ ਘਰ ਦੂਜਾ ਸ਼ੰਤ।
ਜੈਤ ਸ੍ਰੀ ਰਾਗ ਵਿੱਚ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੂਸਰੇ ਘਰ ਸੁਰਤਾਲ ਦੇ ਵਿੱਚ ਸ਼ਬਦ ਗਾਇਨ ਕਰਨ ਦਾ ਹੁਕਮ ਬਖਸ਼ ਰਹੇ ਨੇ। ਸ਼ੰਤ ਸ਼ਬਦ ਦੀ ਚਾਲ ਦਾ ਨਾਮ ਹੈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਆਪਣੇ ਕੋਸ਼ ਅੰਦਰ ਗੁਰਸੰਗਤ ਜੀ ਸ਼ੰਤ ਦਾ ਅਰਥ ਖੁਸ਼ੀ ਦਾ ਗੀਤ, ਵਧਾਈ ਦਾ ਗੀਤ ਕੀਤਾ ਹੈ। ਭਾਵ ਇੱਕ ਸ਼ੰਤ ਸ਼ਬਦ ਦੀ ਚਾਲ ਦਾ ਨਾਮ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਸ਼ਬਦ ਦੀ ਪ੍ਰਾਰੰਭਤਾ ਦੇ ਅੰਦਰ ਸੋ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਵਸਤੂ ਨਿਰਦੇਸ਼ ਮੰਗਲ ਕਰਦੇ ਹੈ। ਇੱਕ ਅਦਵੈਤ ਸਰੂਪ ਓਅੰਕਾਰ ਸਰਬ ਦਾ ਪ੍ਰਕਾਸ਼ਕ, ਸਤ ਤ੍ਰਈ ਕਾਲ ਆਵਾਦ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਾਵ ਇੱਕ ਜੋ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਹੈ, ਸਾਰਿਆਂ ਨੂੰ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ, ਫਿਰ ਸਾਰਿਆਂ ਨੂੰ ਖੈ ਕਰਨ ਵਾਲਾ ਵੀ ਆਪ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਐਸਾ ਜੋ ਵਾਹਿਗੁਰੂ ਹੈ ਉਹਦੀ ਪ੍ਰਾਪਤੀ ਸੱਚੇ ਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ।
ਸਲੋਕ
ਸਤਿਗੁਰੂ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤਾ ਹੈ। ਸਲੋਕ ਆਮ ਕਰਕੇ ਗੁਰਸੰਗਤ ਜੀ ਦੋਹਰੇ ਦੀ ਚਾਲ ਦਾ ਜਾਂ ਸੋਰਠੇ ਦੀ ਚਾਲ ਦਾ ਹੁੰਦਾ ਹੈ, ਇੱਥੇ ਦੋਹਰੇ ਦੀ ਚਾਲ ਦਾ ਸਲੋਕ ਹੈ। ਦੋ ਪੰਗਤੀਆਂ ਅਤੇ ਪੰਗਤੀ ਦੇ ਮੱਧ ਵਿੱਚ ਵਿਸਰਾਮ। ਸਲੋਕ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ ਜੋ ਸਲੋਕ 'ਚ ਬਖਸ਼ਿਸ਼ ਕੀਤਾ ਅੱਗੇ ਸ਼ੰਤ ਵਿੱਚ ਉਸਦੀ ਵਿਆਖਿਆ ਕੀਤੀ ਹੈ।
ਊਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ।
ਉਹ ਪ੍ਰਭੂ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਉੱਚਾ, ਉੱਚਿਆਂ ਤੋਂ ਵੀ ਉੱਚਾ ਹੈ। ਨਹੀਂ ਤਾਂ ਸੰਸਾਰ ਦੇ ਅੰਦਰ ਕਿਹਾ ਜਾਂਦਾ ਹੈ ਵੀ ਫਲਾਨਾ ਜਿਹੜਾ ਅਵਤਾਰ ਹੈ ਉਹ ਬੜਾ ਉੱਚਾ ਹੈ, ਉਹਦੀ ਬੜੀ ਕਰਨੀ ਉੱਚੀ ਹੈ। ਅਵਤਾਰਾਂ ਨੂੰ ਵੀ ਕਈ ਤਰ੍ਹਾਂ ਨਾਲ ਪਰਖਿਆ ਜਾਂਦਾ ਹੈ। ਅਵਤਾਰ ਵੀ ਕਈ ਤਰ੍ਹਾਂ ਦੇ ਹੈ, नित अवतार निमित अवतार कला अवतार पूर्ण अवतार इसी तरह अंसा अवतार वेसा अवतार फिर इन्हों परखण लई भी इन्हों विच शक्ति किवें है किन्नी क है जिमें विष्णु जी दे अवतार श्री कृष्ण जी च मन्ने है भी उन्हां च 16 कला 16 शक्तियां श्री रामचंद्र जी दे विच 14 कला भाव 14 शक्तियां इउं शक्ति व्यक्ति प्रग्या उमर ये कुछ मापदंड ने भी उन्हां विच किन्नी क शक्ति है किन्नी क उम्र विच उन्होंने किन्ने क कौतक कीते है पर वाहिगुरु अनंत कला दा मालक है सारे ही अवतार उस विच ही प्रगट होए उहदियां वख वख शक्तियां जो प्रगट होए है पर वाहिगुरु आप उच्चा है उहदा दरबार भी उच्चा है अत उच्चा ताका दरबारा अंत नहीं किस पारा वारा उहदा कोई दरबार दा भी अंत नहीं उहदियां सिफतां दा भी कोई अंत नहीं वेखो रोजाना इत्थों मंजी साहिब तों कथा हुंदी है धन श्री गुरु अर्जन देव साहिब जी महाराज दे समय तों इत्थे कथा हो रही है गुरद्वारा दीवान हाल मंजी साहिब विखे निरंतर कथा हो रही है उहदियां सिफतां दा कोई अंत होया दुनिया दे कोने कोने विच गुरु घरां च उहदी कथा हो रही है गुरबाणी दी लड़ीवार कथा हो रही है इतिहास दी कथा हो रही है उहदा अंत आया अंत ना सिफती कहण ना अंत उहदियां सिफतां कहण वालां दा भी अंत नहीं है बेअंती है उहदी कीती होई पैदावार अंड जिर सेहत जोत भुज फिर पंजवीं दिव्या उपात भी ये सारियां खाणियां इन्हां दा भी कोई अंत नहीं इन्हां च पैदा होने वाले जीवां दा भी कोई अंत नहीं देण ना अंत उहदियां दातां दा भी अंत नहीं तू प्रभ दाता दान मत पूरा अंत ना वेखण सुनण ना अंत उहदे कीते होए नूं जे वेखण लग जाओ उहदा भी अंत नहीं आउंदा उहदियां सिफतां सुनन लग जाओ उहदे वचन सुनन लग जाओ उहदा भी अंत नहीं आउंदा इस लई उह परमेश्वर वाहिगुरु ऊचा आगम अपार प्राभ मेरे एक छोटी जी घटना चेते आ गई पंथ रतन जिन्हां नूं पंथ वल्लों पंथ रतन दा खिताब प्राप्त है श्रीमान विद्या मारतंड महापुरख संत ज्ञानी सुंदर सिंह जी खालसा पिंडरां वाले महापुरख एक बार दौदर नगर दे विच सन उत्थे दो बड़े विद्या मारतंड पंडित सी एक दा नाम सी केशव दास एक दूसरा दोवें पंडितां च चर्चा हो पई पुराने समय च विद्वान चर्चा करदे हुंदे चर्चा की होई एक विद्वान कहना भी वह परमेश्वर वाहिगुरु का जिहड़ा निर्गुण स्वरूप है वह उच्चा है वह बड़ा है दूसरा कहना भी नहीं सरगुण बड़ा है सरगुण उच्चा स्वरूप है सतगुरु जी ने कहा ना भाई नंद लाल जी के बचन ने तीन रूप है मोहे के सुनो नंद चित लाए निर्गुण सरगुण गुर शब्द है कहूं तोहे समझाए सतगुरु जी का वचन है सरगुण निर्गुण निरंकार सुन समाधि आप वो परमेश्वर वाहिगुरु के दोवें स्वरूप ने सरगुण द्वारा ही निर्गुण की प्राप्ति होंदी है कई दिन हो गए दोवां नूं चर्चा करदियां नूं दोवें एक दूजे दलीलां देण भी निर्गुण उच्चा वो कवे सरगुण उच्चा है दोवें एक दूजे दीआं दलीलां नूं दलील नाल कट्टण बड़ी चर्चा हुई संवाद दे रूप दे विच एक दिन केशव दास ने वेख्या भी मैं हार रहा ते मेरिया दलीलां काम नहीं कर रही कमजोर पै रही उसने सुनिया भी इस नगर दे विच पंथ दे विद्वान महापुरख हस्ती कमाई वाले महापुरख संत बाबा सुंदर सिंह जी इत्थे आए हुए ने कथा करदे आ भी उहनां नाल विचार करिए ਉਹ ਮਹਾਂਪੁਰਖਾਂ ਕੋਲ ਆਇਆ ਕੇ ਕਹਿਣ ਲੱਗਿਆ ਜੀ ਆਹ ਗੱਲ ਹੈ, ਅਸੀਂ ਚਰਚਾ ਕਰ ਰਹੇ ਹਾਂ ਦੋਵੇਂ ਪੰਡਤ, ਪਰ ਨਿਰਣਾ ਨਹੀਂ ਹੋ ਰਿਹਾ, ਮੈਨੂੰ ਜਾਪਦਾ ਵੀ ਮੈਂ ਹਾਰ ਜਾਵਾਂਗਾ, ਮੇਰੀਆਂ ਦਲੀਲਾਂ ਕਮਜ਼ੋਰ ਪੈ ਰਹੀਆਂ, ਤੁਸੀਂ ਕੁਝ ਬਖਸ਼ਿਸ਼ ਕਰੋ। ਕਹਿੰਦੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਕਹਿਣ ਲੱਗੇ, ਪੰਡਿਤ ਜੀ ਤੁਸੀਂ ਕੀ ਪੜ੍ਹਿਆ? ਕਹਿਣ ਲੱਗਿਆ ਜੀ ਮੈਂ ਸਾਰੇ ਗ੍ਰੰਥ ਪੜ੍ਹਿਆ, ਮੈਂ ਵਿਦਿਆ ਮਾਰਤੰਡ ਹਾਂ, ਮੈਂ ਮਹਾਨ ਵਿਦਵਾਨ ਹਾਂ, ਮੈਂ ਚਾਰੇ ਵੇਦ ਪੜ੍ਹੇ ਆ, ਛੇ ਸ਼ਾਸਤਰ ਪੜ੍ਹੇ ਆ, 18 ਪੁਰਾਣ ਪੜ੍ਹੇ ਆ, ਉਪਨਿਸ਼ਦਾਂ ਪੜ੍ਹੀਆਂ, ਮੈਂ ਸਾਰੇ ਗ੍ਰੰਥ ਪੜ੍ਹੇ ਹੋਏ ਆ, ਅਨਵਤਾਂ ਦੇ ਗ੍ਰੰਥ ਵੀ ਪੜ੍ਹੇ ਆ। ਮਹਾਂਪੁਰਖ ਕਹਿਣ ਲੱਗੇ ਫਿਰ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ? ਕਹਿੰਦਾ ਜੀ ਨਹੀਂ। ਮਹਾਂਪੁਰਖ ਕਹਿੰਦੇ ਕਿਉਂ? ਕਹਿੰਦਾ ਜੀ ਮੈਨੂੰ ਇਉਂ ਜਾਪਦਾ ਸੀ ਵੀ ਇਹ ਤਾਂ ਪਿੰਡਾਂ 'ਚ ਅਨਪੜ੍ਹਾਂ ਦੇ ਲੋਕਾਂ ਦੇ ਪੜ੍ਹਨ ਵਾਲਾ ਗ੍ਰੰਥ ਹੈ, ਵੀ ਇਹਦੇ 'ਚ ਕਿਹੜਾ ਕੋਈ ਗਿਆਨ ਵਾਲੀ ਗੱਲ ਹੋਣੀ ਹੈ। ਮਹਾਂਪੁਰਖ ਕਹਿੰਦੇ ਤੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਯੁਗਤੀ ਦੱਸ ਦਿੰਦੇ ਹਾਂ, ਜਿਤਨੇ ਵੀ ਦੁਨੀਆਂ ਦੇ ਸਵਾਲ ਨੇ ਉਹਨਾਂ ਦੇ ਸਾਰੇ ਜਵਾਬ ਜਿਨ੍ਹਾਂ ਨੂੰ ਕਿਤੋਂ ਨਹੀਂ ਮਿਲਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚੋਂ ਮਿਲਦੇ ਆ। ਤੂੰ ਬਚਨ ਕਰ ਸਾਡੇ ਨਾਲ, ਤੈਨੂੰ ਅਸੀਂ ਜਿਤਾ ਦਿੰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਟੇਕ ਲੈ, ਸਤਿਗੁਰੂ ਜੀ ਦੀ ਤੂੰ ਬਾਣੀ ਦੀ ਸੰਥਿਆ ਲਵੇਂਗਾ, ਅਤੇ ਜੇ ਤੈਨੂੰ ਲੱਗਿਆ ਵੀ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਮੌਰ ਨੇ, ਤੂੰ ਸਤਿਗੁਰੂ ਜੀ ਦੀ ਕਥਾ ਕਰਿਆ ਕਰੀ, ਸੰਗਤਾਂ ਨੂੰ ਉਪਦੇਸ਼ ਦਿਆ ਕਰੀ। ਉਹਨੇ ਮਹਾਂਪੁਰਖਾਂ ਅੱਗੇ ਬਚਨ ਕੀਤਾ। ਮਹਾਂਪੁਰਖ ਕਹਿਣ ਲੱਗੇ ਚੰਗਾ ਫਿਰ ਅੱਜ ਜਦੋਂ ਤੁਹਾਡੀ ਚਰਚਾ ਹੋਵੇਗੀ ਨਾ, ਤੈਨੂੰ ਤੇਰਾ ਜਿਹੜਾ ਪ੍ਰਤਿਦਵੰਦੀ ਪੰਡਿਤ ਹੈ ਉਹ ਸਵਾਲ ਕਰੇਗਾ, ਦਲੀਲ ਦੇਵੇਗਾ, ਤੂੰ ਚੁੱਪ ਕਰ ਰਵੀਂ, ਉਹ ਤੈਨੂੰ ਕਵੇਗਾ ਫਿਰ ਵੀ ਤੂੰ ਉੱਤਰ ਦੇ, ਤੂੰ ਫਿਰ ਚੁੱਪ ਕਰ ਰਵੀਂ, ਫਿਰ ਨਾ ਬੋਲੀ। ਉਹ ਤੀਸਰੀ ਵਾਰ ਕਹੂਗਾ ਵੀ ਜੇ ਤੂੰ ਹੁਣ ਨਾ ਬੋਲਿਆ ਤੂੰ ਹਾਰਿਆ ਹੋਇਆ ਮੰਨੇ ਜਾਵੇਂਗਾ, ਜਾਂ ਤੂੰ ਉੱਤਰ ਦੇ ਜਾਂ ਕਹਿ ਵੀ ਮੈਂ ਹਾਰ ਗਿਆ। ਤੂੰ ਉਦੋਂ ਕਵੇਂ ਵੀ ਉਹ ਪਰਮੇਸ਼ੁਰ ਵਾਹਿਗੁਰੂ ਬੇਅੰਤ ਹੈ, ਸਤਿਗੁਰੂ ਦੀ ਬਾਣੀ 'ਚ ਉੱਤਰ ਹੈ ਇਸ ਗੱਲ ਦਾ, ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ। ਭਗਤ ਕਬੀਰ ਜੀ ਕਹਿੰਦੇ ਜੇ ਉਹ ਪਰਮੇਸ਼ੁਰ ਵਾਹਿਗੁਰੂ ਬੇਅੰਤ ਦੇ ਬਾਰੇ ਕੋਈ ਪੁੱਛਣ ਲੱਗੇ, ਉਹਦਾ ਅੰਤ ਪੁੱਛਣ ਲੱਗੇ, ਉਹਦੇ ਬਾਰੇ ਜਾਣਨ ਲੱਗੇ, ਕਹਿੰਦੇ ਉਹ ਤਾਂ ਇਉਂ ਆ ਵੀ ਗੁੰਗਾ ਬੰਦਾ ਹੋਵੇ ਅਤੇ ਉਹਨੂੰ ਗੁੜ ਖਵਾ ਦੇ, ਖਵਾਉਣ ਵਾਲਾ ਪੁੱਛੇ ਵੀ ਭਾਈ ਦੱਸ ਇਹਦਾ ਸਵਾਦ ਕਿਹੋ ਜਿਹਾ, ਗੁੰਗਾ ਇਸ਼ਾਰੇ ਕਰਕੇ ਤਾਂ ਦੱਸ ਸਕਦਾ ਪਰ ਬੋਲ ਕੇ ਨਹੀਂ ਦੱਸ ਸਕਦਾ ਵੀ ਇਹਦਾ ਸਵਾਦ ਕਿਹੋ ਜਿਹਾ। ਉਹ ਬੇਅੰਤ ਹੈ, ਇਸ ਤਰ੍ਹਾਂ ਹੀ ਹੋਇਆ। ਕਹਿੰਦੇ ਉਹ ਕੇਸੋ ਦਾਸ, ਉਹਦਾ ਪ੍ਰਤਿਦਵੰਦੀ ਸਵਾਲ ਪੁੱਛਣ ਲੱਗਿਆ ਚੁੱਪ ਕਰ ਰਿਹਾ, ਦੂਸਰੀ ਵਾਰ ਤੀਸਰੀ ਵਾਰ ਜਦੋਂ ਉਹਨੇ ਕਿਹਾ ਉਹ ਕਹਿਣ ਲੱਗਿਆ ਭਾਈ ਸਤਿਗੁਰੂ ਦੀ ਬਾਣੀ 'ਚ ਹੈ ਵੀ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ। ਉਹ ਪਰਮੇਸ਼ੁਰ ਵਾਹਿਗੁਰੂ ਬੇਅੰਤ ਹੈ, ਉਹਦਾ ਨਿਰਗੁਣ ਸਰੂਪ ਸਰਗੁਣ ਸਰੂਪ ਬੇਅੰਤ ਹੈ, ਅੰਤ ਤੋਂ ਪਰੇ ਹੈ। ਸਿੰਘਾਂ 'ਚ ਸੁਣਿਆ ਕਹਿੰਦੇ ਵੀ ਕੁਝ ਸਮੇਂ ਬਾਅਦ ਉਹ ਵਿਦਵਾਨ ਸੀ, ਸੰਥਿਆ ਕੀਤੀ, ਛੇਤੀ ਬਾਣੀ ਦੇ ਅਰਥ ਸਿੱਖ ਗਿਆ, ਉਸੇ ਨਗਰ ਦੇ ਵਿੱਚ ਮੁੜ ਕੇ ਮਹਾਂਪੁਰਖਾਂ ਨੇ ਕਹਿੰਦੇ ਸਿੰਘਾਂ ਨੇ ਜਪਜੀ ਸਾਹਿਬ ਦੀ ਸੰਗਤ ਨੂੰ ਕਥਾ ਸੁਣਾਉਂਦਾ ਵੇਖਿਆ। ਉਹ ਪਰਮੇਸ਼ੁਰ ਵਾਹਿਗੁਰੂ ਐਸਾ ਉੱਚਾ ਹੈ, ਵੱਡੇ ਵੱਡੇ ਵਿਦਵਾਨ ਕਹਾਉਣ ਵਾਲੇ ਵੀ ਅੰਤ ਨਹੀਂ ਪਾ ਸਕਦੇ, ਹਾਂ ਉਹਦੇ ਬਾਬਤ ਉਹਦੀਆਂ ਕਥਾ ਕਹਾਣੀਆਂ ਸਤਿਗੁਰੂ ਦੇ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ। ਉੱਚਾ ਆਗਮ ਅਪਾਰ ਪ੍ਰਭ, ਉਹ ਪ੍ਰਭੂ ਵਾਹਿਗੁਰੂ ਉੱਚਾ ਹੈ, ਉੱਚਿਆਂ ਤੋਂ ਵੀ ਉੱਚਾ ਹੈ। ਸੋ ਪਾਤਸ਼ਾਹੋ, ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ੁਰ ਵਾਹਿਗੁਰੂ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ, ਆਗਮ ਮਨ ਕਰਕੇ ਆਗਮ ਹੈ, ਅਤੇ ਅਪਾਰ ਭਾਵ ਪਾਰਾਵਾਰ ਤੋਂ ਰਹਿਤ ਹੈ, ਉਹਦਾ ਨਾ ਉਰਾਰ ਉਰਲਾ ਪਾਸਾ ਨਾ ਪਰਾਰ ਪਰਲਾ ਪਾਸਾ ਕੋਈ ਨਹੀਂ ਜਾਣ ਸਕਦਾ, ਅਪਾਰ ਦਾ ਅਰਥ ਹੈ। ਭਾਵ ਉਹ ਨਾ ਮਨ ਕਰਕੇ, ਨਾ ਇੰਦਰੀਆਂ ਕਰਕੇ, ਨਾ ਸਰੀਰ ਕਰਕੇ ਉਹਦਾ ਕੋਈ ਅੰਤ ਨਹੀਂ ਪਾ ਸਕਦਾ, ਕਥਨ ਨਾ ਜਾਏ ਅਕਥ, ਉਹ ਕਥਨ ਤੋਂ ਰਹਿਤ ਹੈ, ਇਸ ਕਰਕੇ ਉਹਨੂੰ ਕੋਈ ਸੰਪੂਰਨ अंत तक कथन नहीं कर सकता।
नानक प्रभ शरणागति राखन कौ समरथ।
सतगुरु महाराज कहंदे उसे प्रभु अगे अरदास कर, वो तेरी रक्षा करन समरथ है, राखन कौ समरथ। समरथ तो ऐसा है, धन गुरु अर्जुन साहब के बचन पढ़दिया तिथे तू समरथ जिथे कोई ना है, जिथे कोई रख्या करन समरथ नहीं। महाराज कहंदे उत्थे ओ सतगुरु रख्या करन समरथ है, परमेश्वर समरथ है। तिथे तू समरथ जिथे कोई ना है, उत्थे तेरी रख अग्नि उदरमा है। जिथे सारे हसीले वसीले मुक जान, उत्थे माता दे उदर दे विच वी तेरी उन्हें नौ महीने रख्या। महाराज सच्चे पातशाह जी कहंदे सुनकै जम के दूत नाए तेरा छड जाए। जे तेरा नाम सुन लैण ना जमदूत, वह भी जम लजाए कर भागा, लज्जत होके भज जांदे आ जमदूत। इसलिए प्रभ शरणागति ऐसे उच्चियां तो भी उच्चे अकथ परमेश्वर वाहिगुरु जिहड़ा रख्या करन नूं समर्थ है, वह परमेश्वर की शरणागति शरण च पै तेरी गति हो जाएगी, मुक्त हो जावेगा। अगे शांत सतगुरु जी बचन फरमाउंदे हन,
ज्यों जानहु त्यों राख हर प्रभ तेरिया।
ये अरदास बेनती करन दी जाच सिखालदिया महाराज बचन करदे आ। जे अरदास करनी आ तां आपां सतगुरु जी कहंदे बचन पढ़िया कर, ज्यों जान हो त्यों राख। नहीं तो असीं अरदास करदे आं भी शर्तां लाउणे आ ना, भी महाराज साडा आ काम तू इउं सवार दे, महाराज कृपा कर तू साडा आ रोग मेट दे। जिवें आम सुणदे आ ना भी पिंडां दे विच जां पिंडां च क्यों भी आम अनपढ़ जिहड़े लोक जिन्हां नूं अजे सोझी नहीं है, वो जाके डॉक्टर नूं भी सलाह देण लग जांदे आ। डॉक्टर नूं ये नहीं कहंदे भी सानू आ बीमारी है इहदा इलाज दसो, उहनूं सगों अगों जाके आम सुणदे आ भी डॉक्टर साहब मेरे पेट च दर्द है, मैनूं बुखार आ, मैनूं टीका ला दो। ये हुण डॉक्टर दी मर्जी है भी उह गोलियां देवे जां पीण वाली दवाई देवे जां कैप्सूल देवे जां इंजैक्शन लावे, उहदी मर्जी है, मरीज थोड़ा सलाह दे सकदा। महाराज सच्चे पातशाह जी कहंदे बेनती कर तू सियाणप छड के, जे सियाणप नाल बेनती करेगा फिर तेरी सियाणप नहीं चलनी। ताइयों महाराज ने कहा ना, तजहो सियाणप सुरजन हो सिमर हो हर हर राए। जे बेनती करनी आ सियाणप छड के, सह सियाणप लख होए ता एक ना चला नाल, उथे ए सियाणपां नहीं चलनिया। भावे उथे सौ भावे हजारां सियाणपां होण तेरे कोल, महाराज सच्चे पातशाह कहंदे अरदास इउं कर ज्यों जन हो त्यों राख हर प्रभ तेरे आ। महाराज प्रभु परमेश्वर मैं तेरा हाँ, तेरा बन के आया, मन वाणी शरीर कर्म करके मैं तेरा हो गया। महाराज सच्चे पातशाह कृपा कर जिवें तेनू पाउंदा है उवें तू मैनू अपनी शरण विच रख लै।
गणो असंख अवगण मेरिया।
महाराज सच्चे पातशाह फरमाउंदे आ अवगण मेरिया, ये वाहिगुरु मेरे जिहड़े अवगण ने भाव औगण ने वो अणगिणत है। किन्ने का महाराज कहंदे केते गणो, किन्ने क गिणा गिणती विच ने, किन्नी की गिणती दस दे। केते गणो असंख, असंख भाव संख संख्या तो रहत। एक तो होंगे ना भी गिणती च है उन्होंने तो इलाज हो सकता है, पर साडे जिहड़े औगण ने वह अणगिणती है। लेखा कतै न छूटी है खिन खिन भूलण हार, हर खिन विच भुलदे हां असीं। ताइयों महाराज कहंदे आ ना हम अवगुण भरे एक गुण नाही। महाराज औगुणा नाल भरे हुए हैं, गुण एक भी नहीं साडे च। किन्ना क औगुणा नाल भरे हैं, जेता समुंद सागर नीर भरिया तेते अवगुण हमारे। हुण समुंदर दा पानी कोई मिण सकदा है, कोई तोल सकदा है, कोई पार पा सकदा है भी किन्ने क लीटर पानी है जा किन्ने क किन्ना किहदे विच घेरा गा समुंदर दा, किन्ना किहदे विच जाल है। महाराज कहिंदे जेता समुंद सागर नीर भरिया, समुंदर विच सागर च जिन्ना कहिंदे जाल है इन्ने महाराज मेरे औगण ने, तेते औगण हमारे। दया करो किश मेहर पावो, डुबदे पत्थर तारे, जिवें पानी च पत्थर नहीं ना तैरदा, महाराज मेरा हिरदा भी पत्थर है, खुशक है, इहदे भावना नहीं, प्रेम नहीं, सरदा रूपी जल नहीं है, मैं संगत विच आके भी महाराज पसीजदा नहीं हाँ। तुसी कृपा करो पत्थर हिरदे नूं, खुशक हिरदे नूं महाराज तार दिओ। हमें अवगुण भरे गुण नाही अमृत छाड़, बिखै बिखाई माया मोह परम पै भूले, सुत दारा स्यों प्रीत लगाई। इत्थे महाराज सच्चे पातशाह फरमाउंदे है महाराज मेरे जेड़े अवगुण ने गिनती तो रहत हन,
असंख अवगुण खते फेरे नित प्रात साध भूलिया।
महाराज जेड़े मेरे अवगुण ने अणगिणत ने जिथे उथे मैं अवगुणे मुड़ मुड़ करदा, एक बार नहीं, जेड़ी गलती केरा कर ली महाराज वह फिर दोबारा दोहराना मैं। इत सतगुरु दे हजूर इतिहास जिक्र आंदा वी सिख आया बेनती कीती महाराज मैनू तार लो अपनी शरण च पा के मुक्त कर दियो। महाराज सच्चे पातशाह कहण लगे सिखा पहला अपने जीवन का औगण दस। कहिंदा महाराज मैं दिन रात झूठ बोलदा, मेरे जिंदगी का काम ही ऐसा भी मैनू झूठ बोलना पैंदा है। श्री गुरु प्रताप सूरज ग्रंथ जिक्र है, धन गुरु अर्जन साहब जी महाराज कहिंदे चंगा फिर इउं कर अज तू एक डायरी ला ला, एक कापी ला ला, रोज जदों तू झूठ बोलिया करे उन्हूं लिखना है तैं। रोजाना लिखदियां साम नूं जदों तां पैणा उदों पहलां उहदा जोड़ लाउणा वी अज इन्ने बार झूठ बोलिया, अगले दिन भी जदों शुरुआत करनी है पहले दिन दे जिहड़े तेरे झूठ बोले हुए ने उहनां दी गिणती नूं एक वारी देखणा है वी इन्ने बार झूठ बोलिया। उह सिख ने बचन मन्निया, कापी ला ली, धन सी उह सिख जिहड़े गुरु दा कहा बचन मन्नदे सी। अज असी संगत विच भी आ जाने हाँ, बहुतात ऐसी है भी गुरु का उपदेश भी सुनते हैं पर मनते नहीं, जेड़े मनते मन्ने की गत कही ना जाए, जे को कह पिछे पछताए। वो सिख ने नेता प्रति दे कर्म अनुसार जेड़ा काम से कीता झूठ बोलता रहा ते लिखता रहा, शाम नूं जदों जोड़ लाया अपने आप नूं शर्म आउण लग गई भी मना इन्ने झूठ पहलां तां बोलदा सी ना ध्यान नहीं सी दिंदा। सवेरे उठदे आ अगले दिन फिर देखिया, फिर अपने आप नूं लानत पाई भी मना कुछ तां शर्म मन, लोग की कहणगे भी इह गुरु दा सिख है ते इन्ने झूठ बोलदा, लज्जा आउण लग गई। शर्मखंड जिहनूं महाराज ने कहा, जदों लज्जत होया अगले दिन जदों झूठ बोलन दा फुरना उठ्या करे ना उहदे गुरु दा चेता आया करे भी लिखना पऊ, ते गुरु साहब ने कहा भी जोड़ लावीं ते जदों छे महीनिया बाद आवेगा संगत सानू इत्थे संगत सुनाउणे आ सारे झूठ भी सुनाउणे पैणगे, कित्थे भज्जांगा। अगले दिन अद्धे भी ने रहे झूठ, तीसरे दिन होर घट गए, चौथे दिन होर घट गए, कुछ दिनों दे विच झूठ बोलन दा औगण छड दिता। इह सतगुरु जी दा इक ढंग सी, जुगती सी, मन की पत्री बाचणी सुखी हूं सुखसार। कलगीधर जी दा हुक्म है वी सिख दोवें वक्त कंघा करे, जदों अमृत वेले कंघा करना है उसे तरह संध्या वेले सौण वेले भी कंघा करना है, ते संध्या वेले कंघा करदे विचारना भी अमृत वेले तो मैं किन्ने क औगुण कीते आ, किन्ने क दा माड़ा कीता है, किन्ना क नाम जपे है, ये सारा लेखा जोखा शाम नूं करना है, सानू सारिआं नूं ही हुक्म है। ਉਹ ਇਕੱਲੇ ਸਿੱਖ ਨੂੰ ਨਹੀਂ ਸੀ, ਇਹ ਸਾਨੂੰ ਸਾਰਿਆਂ ਨੂੰ, ਪਰ ਉਹ ਸਿੱਖ ਨੇ ਮੰਨ ਲਿਆ, ਕੁਝ ਦਿਨਾਂ ਚ ਉਹਦਾ ਫਾਇਦਾ ਹੋ ਗਿਆ, ਅਸੀਂ ਮੰਨਿਆ ਨਹੀਂ। ਕੰਘਾ ਕਰਦੇ ਹਾਂ ਪਰ ਵਿਚਾਰਦੇ ਨਹੀਂ, ਜਿਹੜੇ ਵਿਚਾਰਦੇ ਉਹ ਭਲੇ ਨੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਅਸੰਖ ਆਵਗਣ ਖਤੇ ਫੇਰੇ, ਇਹਨੂੰ ਖਤੇ ਪੜ੍ਹਨਾ ਹੈ। ਜੇ ਖੱਤੇ ਕਵਾਂਗੇ ਖੱਤੇ ਦਾ ਅਰਥ ਟੋਏ ਬਣ ਜੂ। ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸਾਡੇ ਖਤੇ ਔਗਣ ਨੇ, ਭੁੱਲਾਂ ਨੇ, ਨਿਤ ਪ੍ਰਤ ਸਦ ਭੁੱਲੀ ਹੈ, ਨਿਤਾ ਪ੍ਰਤੀ ਸਦਾ ਮਹਾਰਾਜ ਅਸੀਂ ਭੁੱਲਦੇ ਹਾਂ, ਵਾਰ ਵਾਰ ਭੁੱਲਾਂ ਕਰਦੇ ਹਾਂ।
ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਭੁੱਲੀਆ।
ਕਿਹੜੇ ਕਿਹੜੇ ਔਗਣ? ਮੋਹ ਮਗਨ ਬਿਕਰਾਲ ਮਾਇਆ, ਬਿਕਰਾਲ ਭਿਆਨਕ ਮਾਇਆ ਦੇ ਵਿੱਚ ਫਸ ਕੇ। ਮਾਇਆ ਇਕੱਲੇ ਪੈਸੇ ਨੂੰ ਨਹੀਂ ਕਿਹਾ ਜਾਂਦਾ, ਜੜ ਚੇਤਨ ਮਾਇਆ। ਗੁਰਸੰਗਤ ਜੀ, ਜੋ ਕੁਝ ਦਿਸ ਰਿਹਾ ਹੈ ਇਹ ਸਭ ਕੁਝ ਮਾਇਆ ਦਾ ਹੀ ਰੂਪ ਹੈ, ਮਾਇਆ ਦਾ ਹੀ ਪਸਾਰ ਹੈ। ਇੱਕ ਜੜ ਮਾਇਆ, ਇੱਕ ਚੇਤਨ ਮਾਇਆ, ਬੜਾ ਵੱਡਾ ਵਿਸਥਾਰ ਹੈ ਇਸ ਮਾਇਆ ਸ਼ਬਦ ਦਾ। ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਈਏ ਫਿਰ ਇਹ ਮਾਇਆ ਵੀ ਮਾੜੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰਬ ਲੋਕ ਗ੍ਰੰਥ ਦੇ ਵਿੱਚ ਪਹਿਲੇ ਅਧਾਏ ਵਿੱਚ ਆਰੰਭਤਾ ਜੀ ਵਚਨ ਕੀਤਾ, ਆਦਿ ਭਵਾਨੀ ਇਸਰੀ ਮਾਇਆ ਜਾ ਕੋ ਨਾਮ ਤਿਸ ਬਿਨ ਸਰਨ ਏਕ ਸਿਨ ਪੂਰਨ ਹੋਤ ਨਾ ਕਾਮ। ਇਹਦੇ ਬਿਨਾਂ ਕੰਮ ਵੀ ਪੂਰਾ ਨਹੀਂ ਹੁੰਦਾ। ਜੇ ਜੜ ਮਾਇਆ ਦੀ ਗੱਲ ਕਰੀਏ, ਕਰੰਸੀ ਦੀ ਗੱਲ ਕਰੀਏ, ਇਹ ਉਹਨਾਂ ਚਿਰ ਹੀ ਪਵਿੱਤਰ ਹੈ ਜਦੋਂ ਮਾੜੇ ਕੰਮਾਂ ਚ, ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਤੇ ਦਸਵੰਧ ਕੱਢ ਕੇ ਸਫਲੀ ਹੋ ਜਾਵੇ, ਚੰਗੇ ਪਾਸੇ ਲੱਗੇ, ਉਦੋਂ ਇਹ ਜੜ ਮਾਇਆ ਵੀ ਚੰਗੀ ਹੋ ਜਾਂਦੀ ਹੈ। ਚੇਤਨ ਮਾਇਆ, ਪਰ ਬੇਟੀ ਕੋ ਬੇਟੀ ਜਾਣਾ, ਪਰ ਇਸਤਰੀ ਕੋ ਮਾਤ ਬਖਾਨਾ, ਆਪਣੀ ਇਸਤਰੀ ਸੋ ਰਤ ਹੋਈ, ਰਹਿਤ ਵੰਤ ਸਿੱਖ ਹੈ ਸੋਈ। ਮੋਹ ਮਗਨ ਬਿਕਰਾਲ ਮਾਇਆ, ਮੋਹ ਆਦਿਕ ਜਿਹੜੇ ਵਿਕਾਰ ਨੇ ਬੜੇ ਭਿਆਨਕ ਨੇ। ਮੈਂ ਇੱਕ ਗ੍ਰੰਥ ਪੜ੍ਹ ਰਿਹਾ ਸੀ, ਉਹਦੇ ਵਿੱਚ ਜ਼ਿਕਰ ਆਇਆ ਕਪਿਲ ਮੁਨੀ ਹੋਇਆ, ਬੜਾ ਵੱਡਾ ਸ਼ਾਸਤਰਕਾਰ ਹੋਇਆ ਸਨਾਤਨ ਮਤ ਦੇ ਵਿੱਚ। ਅਖੀਰਲੇ ਸਮੇਂ ਉਹਨੇ ਚੇਲਿਆਂ ਨੂੰ ਕਿਹਾ ਵੀ, ਕਹਿੰਦਾ ਜਿੱਦੇ ਮੈਂ ਚੜ੍ਹਾਈ ਕੀਤਾ ਨਾ, ਉਹਦੇ ਆਪਣੇ ਡੇਰੇ ਦੇ ਜਿਹੜੇ ਘੜਿਆਲ ਨੇ, ਟਲ ਨੇ, ਉਹ ਵੱਜਣਗੇ, ਉਹਦਾ ਅਰਥ ਇਹ ਹੋਊਗਾ ਮੈਂ ਮੁਕਤ ਹੋ ਜਾਊਂ। ਚੇਲਿਆਂ ਨੂੰ ਕਿਹਾ ਵੀ ਮੈਂ ਮੁਕਤ ਹੋਵਾਂਗਾ। ਉਹਨਾਂ ਨੇ ਪੁੱਛਿਆ ਨਿਸ਼ਾਨੀ ਕੀ? ਕਹਿੰਦਾ ਵੀ ਸਾਰੇ ਡੇਰੇ 'ਚ ਘੜਿਆਲ ਵੱਜਣਗੇ। ਚੇਲਿਆਂ ਨੇ ਸੋਚਿਆ ਵੀ ਦੁਨੀਆਂ 'ਚ ਬੜੇ ਲੋਕ ਮਰਦੇ ਵੇਖੇ ਆ, ਮਰਦੇ ਸੁਣੇ ਆ, ਪਰ ਅੱਜ ਤੱਕ ਇਹ ਨਹੀਂ ਹੋਇਆ ਵੀ ਕੋਈ ਬੰਦਾ ਮਰਿਆ ਹੋਵੇ ਅਤੇ ਉਹਦੇ ਮਰਨ 'ਤੇ ਕੋਈ ਘੜਿਆਲ ਆਪਣੇ ਆਪ ਵੱਜਿਆ ਹੋਵੇ। ਪਰ ਕਹਿੰਦੇ ਵੀ ਸਾਡਾ ਰਿਸ਼ੀ ਬੜਾ ਕਮਾਈ ਵਾਲਾ ਵੀ ਹੋ ਸਕਦਾ ਗੱਲ ਹੋਵੇ। ਚੜ੍ਹਾਈ ਕਰਨ ਤੋਂ ਸਮਾਂ ਕੁਝ ਪਹਿਲਾਂ ਗੁਰਸੰਗਤ ਜੀ ਜੰਗਲ 'ਚ ਉਹਦਾ ਅਸਥਾਨ ਸੀ। ਕਿਸੇ ਸ਼ਿਕਾਰੀ ਨੇ ਸ਼ਿਕਾਰ ਖੇਡਦਿਆਂ ਹਿਰਨ ਮਾਰ ਦਿੱਤਾ, ਉਹਦਾ ਛੋਟਾ ਜਿਹਾ ਬੱਚਾ। ਜਨਮ ਲੈਣ ਤੋਂ ਕੁਝ ਸਮੇਂ ਬਾਅਦ ਹੀ ਉਹ ਹਿਰਨ ਮਾਰਤਾ ਅਤੇ ਉਹਦਾ ਬੱਚਾ ਭੜਕਦਾ ਭੜਕਦਾ ਉਹਦੇ ਅਸਥਾਨ 'ਤੇ ਆਇਆ। ਰਿਸ਼ੀ ਨੇ ਵੇਖਿਆ ਵੀ ਜੇ ਇਹਨੂੰ ਦੁੱਧ ਨਾ ਪਿਲਾਇਆ ਤਾਂ ਇਹਨੇ ਚੜ੍ਹਾਈ ਕਰ ਜਾਣਾ, ਮੋਹ ਆ ਗਿਆ, ਆਪ ਉਹਨੂੰ ਦੁੱਧ ਛਕਾਉਣ ਲੱਗ ਗਿਆ। ਬਿਰਧ ਸਰੀਰ ਸੀ, ਮਨ ਵਿੱਚ ਫੁਰਨਾ ਆਇਆ ਵੀ ਮਨਾ ਮੈਂ ਤਾਂ ਇਹਨੂੰ ਦੁੱਧ ਪਿਆ ਕੇ ਪਾਲੀ ਜਾਂਦਾ, ਜੇ ਮੈਂ ਚੜ੍ਹਾਈ ਕਰ ਗਿਆ ਮੇਰੇ ਚੇਲੇ ਆਪੋ ਆਪਣੇ ਡੇਰਿਆਂ 'ਚ ਚਲੇ ਜਾਣਗੇ, ਆਪਣਾ ਆਪਣੀ ਪ੍ਰਭਤਾ ਪ੍ਰਤਿਸ਼ਠਾ ਦੇ ਵਿੱਚ ਉਲਝ ਜਾਣਗੇ, ਇਹ ਹਿਰਨ ਦੇ ਬੱਚੇ ਨੂੰ ਵਿਚਾਰੇ ਨੂੰ ਕੌਣ ਦੁੱਧ ਪਿਆਊ, ਇਹ ਦੁੱਧ ਤੋਂ ਬਿਨਾਂ ਭੁੱਖਾ ਹੀ ਮਰ ਜਾਊਗਾ। ਇਹ ਫੁਰਨਾ ਕਰਦੇ ਹੀ ਚੜ੍ਹਾਈ ਕਰ ਗਿਆ, ਕਿਤੇ ਅਖੀਰਲਾ ਸਵਾਸ ਆ ਗਿਆ ਅਤੇ ਉਹ ਹਿਰਨ ਦੇ ਬੱਚੇ 'ਚ ਸੁਰਤ ਲਾ ਗਈ। ਮਹਾਰਾਜ ਦਾ ਬਚਨ ਆ, ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ। ਜਿੱਧਰ ਅਖੀਰਲੇ ਸਮੇਂ ਸੁਰਤ ਚਲੀ ਗਈ ਉਹੀ ਜੂਨਾਂ 'ਚ ਪੈਣਾ ਪੈਂਦਾ। ਬਚਨ ਆਉਂਦੇ ਆ ਨਾ, ਅੰਤਕਾਲ ਮੰਦਰ ਸਿਮਰੈ ਸੀ ਚਿੰਤਾ ਮੈਂ ਜੋ ਮਰੈ ਪ੍ਰੇਤ ਜੋਨ ਬਲ ਬਲ ਅਵਤਰੈ। ਅੰਤਕਾਲ ਇਸਤਰੀ ਸਿਮਰੈ ਜਾਂ ਅੰਤਕਾਲ ਲੜਕੇ ਸਿਮਰੈ, ਦੱਸਿਆ ਵੀ ਕਿਹੜੀਆਂ ਜੂਨਾਂ 'ਚ ਪੈਂਦਾ। ਉਹ ਕਪਿਲ ਮੁਨੀ ਜਦੋਂ ਚੜ੍ਹਾਈ ਕੀਤਾ, ਚੇਲੇ ਵੇਖਣ ਵੀ ਡੇਰੇ ਦੇ ਟੱਲ ਵੱਜਣਗੇ, ਟੱਲ ਵੱਜਣਾ ਕਿਹੜਾ ਸੀ ਉੱਥੇ, ਕਿਉਂਕਿ ਉਹ ਮੁਕਤੀ ਨਹੀਂ ਹੋਇਆ। ਹੁਣ ਚੇਲਿਆਂ 'ਚ ਗਿਆਨਵਾਨ ਕੋਈ ਹੈ ਨਹੀਂ ਸੀ, ਉਹਦਾ ਸਰੀਰ ਰੱਖੀ ਰੱਖਿਆ, ਕਈ ਦਿਨ ਹੋ ਗਏ ਸਰੀਰ ਰੱਖੇ ਨੂੰ। ਇਹਨਾਂ ਨੂੰ ਕਹਿੰਦੇ ਭਰਮਦਾ ਭਰਮਦਾ ਨਾਰਦ ਮੁਨੇ ਆਇਆ, ਕਹਿੰਦਾ ਵੀ ਕੀ ਹੋ ਗਿਆ ਕਪਿਲ ਰਿਸ਼ੀ ਦਾ, ਤੁਸੀਂ ਸਰੀਰ ਰੱਖੀ ਬੈਠੇ, ਉਹਦਾ ਅੰਤਮ ਸੰਸਕਾਰ ਨਹੀਂ ਕਰਦੇ? ਕਹਿੰਦੇ ਜੀ ਸਾਡੇ ਰਿਸ਼ੀ ਜੀ ਨੇ ਕਿਹਾ ਸੀ ਵੀ ਜਦੋਂ ਮੈਂ ਚੜ੍ਹਾਈ ਕਰੂੰਗਾ ਮੁਕਤ ਹੋਊਂਗਾ, ਉਹਦੀ ਨਿਸ਼ਾਨੀ ਇਹ ਹੋ ਵੀ ਜਿਹੜੇ ਡੇਰੇ ਦੇ ਘੜਿਆਲ ਨੇ ਸੰਖ ਨੇ ਉਹ ਆਪਣੇ ਆਪ ਵੱਜਣਗੇ, ਟੱਲ ਆਪਣੇ ਆਪ ਵੱਜਣਗੇ। ਨਾਰਦ ਕਹਿਣ ਲੱਗਿਆ ਵੀ ਜੇ ਮੁਕਤ ਹੋਊ ਤਾਂ ਹੀ ਉਹ ਟੱਲ ਵੱਜਣਗੇ, ਇਹ ਮੁਕਤ ਨਹੀਂ ਹੋਇਆ ਟੱਲ ਵੱਜੇ ਨਹੀਂ। ਚੇਲੇ ਮੰਨਣ ਨਾ ਵੀ ਸਾਡਾ ਰਿਸ਼ੀ ਬੜਾ ਤਪੱਸਵੀ ਸੀ, ਬੜਾ ਵਿਦਵਾਨ ਸੀ, ਇਹ ਕਿਵੇਂ ਹੋ ਸਕਦਾ? ਉਹ ਕਹਿੰਦਾ ਵੀ ਤੁਹਾਡੇ ਰਿਸ਼ੀ ਦਾ ਅਖੀਰਲਾ ਜਿਹੜਾ ਸਮਾਂ ਸੀ ਨਾ, ਉਹਦੀ ਸੁਰਤ ਆ ਜਿਹੜਾ ਹਿਰਨ ਦਾ ਬੱਚਾ ਤੁਹਾਡੇ ਡੇਰੇ 'ਚ ਹੈ ਨਾ, ਇਹਦੇ ਵਿੱਚ ਸੁਰਤ ਉਹਦੀ ਚਲੀ ਗਈ, ਕਿਉਂਕਿ ਪ੍ਰੇਮਾ ਭਗਤ ਕਰਨ ਵਾਲਾ ਸੀ, ਬਾਣੀ 'ਚ ਬਚਨ ਆ ਮਹਾਰਾਜ ਦਾ। ਭਗਤ ਧਰੂ ਜੀ ਦਾ ਗੁਰੂ ਵੀ ਨਾਰਦ ਮੁਨੀ ਸੀ, ਨਾਰਦ ਮੁਨੀ ਉਪਦੇਸ਼ਿਆ ਭਾਈ ਗੁਰਦਾਸ ਜੀ ਦਾ ਵਚਨ, ਗਿਆਨਵਾਨ ਸੀ। ਕਹਿੰਦਾ ਵੀ ਤੁਹਾਡੇ ਗੁਰੂ ਦੇ ਕਪਿਲ ਰਿਸ਼ੀ ਦੀ ਜਿਹੜੀ ਅਖੀਰਲੀ ਸਵਾਸ ਦੀ ਸੁਰਤ ਸੀ, ਉਹ ਹਿਰਨ ਦੇ ਬੱਚੇ ਨੂੰ ਦੁੱਧ ਪਿਆਉਣ 'ਚ ਚਲੀ ਗਈ। ਹੁਣ ਉਹ ਫਲਾਣੇ ਥਾਂ ਜੰਗਲ ਦੇ ਵਿੱਚ ਹਿਰਨ ਦੇ ਉਧਰ ਦੇ ਵਿੱਚ, ਉਹਨੇ ਹੁਣ ਹਿਰਨ ਦੇ ਬੱਚੇ ਦੀ ਜੂਨੀ ਲਈ ਹੈ, ਮੁਕਤ ਨਹੀਂ ਹੋਇਆ। ਇਹ ਹੈ ਮੋਹ। ਏਡਾ ਵੱਡਾ ਮਹਾਤਮਾ, ਏਡਾ ਵੱਡਾ ਵਿਦਵਾਨ, ਏਡਾ ਵੱਡਾ ਰਿਸ਼ੀ, ਇੱਕ ਪਸ਼ੂ ਜੂਨੀ ਦੇ ਹਿਰਨ ਦੇ ਬੱਚੇ ਨੂੰ ਦੁੱਧ ਪਿਆਉਣ 'ਚ ਸੁਰਤ ਜਾਣ ਕਰਕੇ ਮੁਕਤ ਨਹੀਂ ਹੋ ਸਕਿਆ, ਉਹਨੂੰ ਜਨਮ ਲੈਣਾ ਪੈ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀ ਹੈ। ਮਹਾਰਾਜ ਇਹ ਬਿਕਰਾਲ ਭਿਆਨਕ ਨੇ, ਮੋਹ ਆਦਿਕ ਵਿਕਾਰ, ਕਾਮ ਕ੍ਰੋਧ ਲੋਭ ਅਹੰਕਾਰ, ਤਉ ਪ੍ਰਸਾਦੀ ਤੁਹਾਡੀ ਕਿਰਪਾ ਨਾਲ ਹੀ ਘੂਲੀ ਹੈ, ਕਹੀਏ ਛੁਟਕਾਰਾ ਹੋਣਾ।
ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨੇ ਰਹੂ ਤੇ ਨੇਰਿਆ।
ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਬੇਨਤੀ ਕਰਨ ਦੀ ਜਾਚ ਦੱਸਦੇ ਆ, ਮਹਾਰਾਜ ਅਸੀਂ ਲੁਕ ਲੁਕ ਕੇ ਲੋਕ ਕਰਤ ਬਿਕਾਰ ਵਿਖੜੇ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਨਾ ਵੀ ਪਰਾਈ ਇਸਤਰੀ ਦੇ ਨਾਲ ਦੇਹ ਕਵਾਰ ਅਣਕ ਪੜਦੇ ਮਹਿ ਪਰ ਦਾਰਾ ਸੰਗ ਫਾਕੈ। ਮਹਾਰਾਜ ਕਹਿੰਦੇ ਅਨੇਕ ਪਰਦੇ ਲਾ ਕੇ, ਅਨੇਕ ਤੂੰ ਮਨ ਦੇ ਵਿੱਚ ਸੋਚਦਾ ਵੀ ਮੈਂ ਲੁਕ ਕੇ ਵਿਕਾਰ ਕਮਾ ਲਵਾਂਗਾ ਤੇ ਮੈਨੂੰ ਕੋਈ ਵੇਖਦਾ ਨਹੀਂ, ਪਰ ਜਦੋਂ ਪਰਮੇਸ਼ਰ ਨੇ ਲੇਖਾ ਮੰਗਿਆ ਤਬ ਕੌਣ ਪੜਦਾ ਤੇਰਾ ਢਾਕੈ, ਉਦੋਂ ਤੇਰਾ ਪੜਦਾ ਕਿਹਨੇ ਕੱਜਣਾ, ਉਹਦਾ ਤੇਰੇ ਅੰਦਰ ਬੈਠੇ ਵੇਖ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਭ ਨੇਰ ਹੂੰ ਤੇ ਨੇਰਿਆ, ਉਹ ਤਾਂ ਤੇਰੇ ਅੰਦਰ ਨੇੜੇ ਤੋਂ ਨੇੜੇ ਹੈ।
ਬਲਵੰਤ ਨਾਨਕ ਦਇਆ ਧਾਰੋ,
ਅਰਦਾਸ ਕਰ ਬੇਨਤੀ ਕਰ। ਮਹਾਰਾਜ ਕਹਿੰਦੇ ਦਇਆ ਧਾਰੋ, ਹੇ ਵਾਹਿਗੁਰੂ ਜੀ ਦਇਆ ਕਰੋ।
ਪਾੜ ਭਵ ਜਲ ਫੇਰਿਆ,
ਇਹ ਸੰਸਾਰ ਸਮੁੰਦਰ ਦੇ ਫੇਰਿਆਂ ਚੋਂ, ਆਵਾਗਮਨ ਦੇ ਚੱਕਰਾਂ ਚੋਂ ਕੱਢ ਲਓ।
ਲੋਕ ਨਿਰਤ ਨ ਪਵੇ ਅਸੰਖ ਗੁਣ, ਉੱਚਾ ਪ੍ਰਭ ਕਾ ਨਾਉ।
ਦੂਸਰੇ ਸਲੋਕ ਚ ਮਹਾਰਾਜ ਫਰਮਾਉਂਦੇ ਆ ਭਾਈ ਉਹ ਜਿੱਥੇ ਪ੍ਰਭੂ ਆਪ ਉੱਚਾ, ਉਹਦਾ ਨਾਮ ਵੀ ਉੱਚਾ ਹੈ, ਉਹਦੇ ਗੁਣ ਵੀ ਬੇਅੰਤ ਨੇ। ਨਿਰਤ ਨ ਪਵੇ ਅਸੰਖ ਗੁਣ, ਉਹਦਾ ਗੁਣਾਂ ਦਾ ਕੋਈ ਨਿਰਤ ਨਿਰਣਾ ਨਹੀਂ ਪਾ ਸਕਦਾ, ਅਸੰਖ ਅਣਗਿਣਤ ਨੇ ਉਹਦੇ ਗੁਣ। ਉੱਚਾ ਪ੍ਰਭ ਕਾ ਨਾਉ, ਜਿੱਥੇ ਪ੍ਰਭੂ ਆਪ ਉੱਚਾ, ਦਾ ਨਾਮ ਵੀ ਉੱਚਿਆਂ ਤੇ ਉੱਚਾ ਹੈ।
ਨਾਨਕ ਕੀ ਬੇਨੰਤੀ ਆ ਮਿਲੈ ਨਿਥਾਵੇ ਥਾਉ।
ਹੇ ਵਾਹਿਗੁਰੂ ਜੀ, ਮੇਰੀ ਨਿਥਾਵੇ ਦੀ ਤੁਹਾਡੇ ਚਰਨਾਂ ਚ ਬੇਨਤੀ ਹੈ, ਮੈਨੂੰ ਨਿਥਾਵੇ ਨੂੰ ਆਪਣੀ ਸ਼ਰਨ ਵਿੱਚ ਥਾਂ ਬਖਸ਼ੋ।
ਸੰਤ ਦੂਸਰ ਨਾਹੀ ਠਾਉ ਕਾ ਪਹ ਜਾਈਆ।
ਹਮਾਰਾ ਸੱਚੇ ਪਾਤਸ਼ਾਹ ਜੀ, ਤੁਹਾਡੀ ਸ਼ਰਨ ਵਿੱਚ ਆਏ ਆ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਅਰ ਸੋਭਾ ਚਿੰਤਾ ਲਾਹੇ ਹਮਾਰੀ। ਮਹਾਰਾਜ ਕਹਿੰਦੇ ਕਿਉਂ ਭਾਈ ਸਾਡੀ ਸ਼ਰਨ ਚ ਆਇਆ, ਹੋਰ ਥਾਂ ਨਹੀਂ? ਮਹਾਰਾਜ ਕਹਿੰਦੇ ਨਹੀਂ, ਕਿਉਂ ਬੇਨਤੀ ਕਰ, ਅਵਰਨਾ ਸੂਝਾ ਦੂਜੇ ਠਾਹਰ, ਹਾਰ ਪਰਿਉ ਤਉ ਦੁਆਰੀ। ਦੂਸਰ ਨਾਹੀ ਠਾਓ ਕਾ ਪਹਿ ਜਾਈਏ, ਤੁਹਾਥੋਂ ਬਿਨਾਂ ਕੋਈ ਰੱਖਣ ਨੂੰ ਸਮਰੱਥ ਨਹੀਂ, ਦੂਸਰੀ ਤੁਹਾਡੇ ਜੈਸੀ ਕੋਈ ਜਗ੍ਹਾ ਨਹੀਂ, ਮਹਾਰਾਜ ਸ਼ਰਨ ਨਹੀਂ ਹੈ, ते किथे जाना करिए।
आठ पहर कर जोड़ सो प्रभु त्याईया।
वो प्रभु नू त्याउन दी जुगती जस दे मारा भी त्याउना किवें आ। आठ पहर कर जोड़, अठे पहर हाथ जोड़ो दे अगे। हुण साडा जिहड़ा ध्यान है वो अठे पहरां दा तां है नहीं, चलो जिन्ना है उन्हां दा हाथ जोड़ के रखीए। ये हाथ क्यों जोड़ने हैं? महाराज हजूरी का सिमरन दसदे है, क्योंकि जे असी मन्नांगे वी धन गुरु रामदास जी महाराज दी असी हजूरी च बैठे हैं, जिथे भी बैठे हैं, जे मन्नीए भी परमेश्वर वाहिगुरु साडे अंग संग है, असी जदों मन्नांगे भी वह परमेश्वर वाहिगुरु आप गुरु नानक साहब अंग संग ने, उन्हां दी असी हजूरी च सिमरन कर रहे हैं, तो उहदे अगे असी हाथ जोड़ांगे ना। कुछ गुरमुखां तों बचन सुने ने वी श्रीमान संत बाबा अतर सिंह जी मस्तुआ वाले महापुरख जदों ध्यान च हुंदे सिमरन च हुंदे उह हमेशा दोवें हाथ जोड़ के ही सिमरन करिया करदे, जप तप करिया करदे। अठे पैर इत्थे महाराज फरमाउंदे ने आठ पहर कर जोड़ सो प्रभ त्याई। अठे पैर वह परमेश्वर वाहिगुरु का ध्यान ध्याता बिरती द्वारा धार, अठे पैर हाथ जोड़ के बेनतियां कर।
आए सो प्रभ सदा अपना मन हे चिंदिया पाईया।
हाँ, अपना जान के अपना बना के होर आसां छड के जो ध्यावेगा मन वांछित फल फल मिलणगे।
मन मोह विकार दूजा एक स्यों लिव लाईया।
अपने अंदरों ताज मान मान छड दे, ताज मोह मोह भी छड दे, ताज विकार। इत्थे अर्थ करन लगे हां ताज शब्द मान नाल भी लगू, मोह नाल भी लगेगा, विकार नाल भी लगेगा। फिर अगे दूजा भाव द्वैत, गुरु नू छड के होरां दे कोल भी जदों जाने आ, गुरु नू छड के मड़ियां मानदे आ, गुरु नू छड के जठेरियां नू मानदे आ, गुरु नू छड के जदों होरां दी टेक लैने आ, सिर गुरु साहिब दी कृपा नहीं होणी। भाई मांझ ने कहा सी ना महाराज आपणा सिख बना लो। महाराज कहिंदे मांझ तू तां पहले ही सिख बणिया होया, किसे दा तू तां सखी सरवर दा सिख है, दो वेड़िया च नहीं पैर धरी दे डुब जाईदा। जे साडी सिक्खी लैनी है सखी सरवर दी सिक्खी छड के आ। ते भाई मांझ ने सखी सरवर दा जिहड़ा मुकाम घर विच बनाया सी उह ढा के गुरु अर्जन साहिब दी सिक्खी लई सी। सतगुरु महाराज कहिंदे ताज मान मान अंदरों हंकार छड दे, मोह छड दे, विकार छड दे, दूजा फिर दुबदा छड दे। सो प्रभ त्याईया, फिर तू जदो प्रभु नू त्यावेंगा।
अरप मन तन प्रभु आगा आप सगल मिटाईया।
इउं जदो सब कुछ त्याग के अपना मन भी ते तन भी प्रभु नू तू अर्प देवेंगा, तन मन धन सब सौंप गुरु को हुक्म मन्निया पाईऐ। जदो तू इउं सतगुरु नू अपना तन मन भेट कर देवेंगा ना आप सगल मिटाई आपा भाव मेट के सिमरन करेंगा।
बिनवंत नानक धार कृपा साच नाम समाईया।
फिर अरदास करी बिनवंत नानक धार कृपा, हे गुरु नानक साहब मेरे ते कृपा करो। फिर की कृपा होवेगी? सतगुरु जी कहिंदे साच नाम समाईया, सच्चे नाम द्वारा ओ नामी परमेश्वर विच तेरी समाई हो जानी है, मुक्त हो जाना है।
लोक रे मन ताको त्याईया सब बिद जाक हाथ।
हुण भरोसा दवाउण लई ओहदियां सिफतां दसदी आ तीसरे श्लोक अंदर। हे मना प्रभु नूं त्या जिदे कोल सारियां विधा हन।
राम नाम धन संचिया नानक निबह साथ।
महाराज कहिंदे भाई जिवें तू धन इकट्ठा करदा एवें प्रभु व्यापक वाहिगुरु दा नाम जाप, बेड़ा बंध ना सके ओ बंधन की बेड़ा, तू जप तप का बंध बेड़ ला। हुण तू जप तप दा बेड़ा बन, जप तप इकट्ठा कर।
साथी अड़ा प्रभ एक दूसर नाहे कोए।
महाराज कहिंदे जप तप ही तेरे नाल निभणा है, साथी अड़ा प्रभ एक, ਉਹ ਪਰਮੇਸ਼ੁਰ ਵਾਹਿਗੁਰੂ ਇੱਕ ਅਕਾਲ ਪੁਰਖੀ ਸਾਥੀ ਹੈ, ਦੂਸਰ ਨਾਹੀਂ ਕੋਏ, ਹੋਰ ਨੀ ਕੋਈ ਲੋਕ ਪ੍ਰਲੋਕ ਦਾ ਸੱਚਾ ਸਹਾਈ।
ਅਨੰਤ ਅਨੰਤਰ ਆਪ ਜਲ ਥਲ ਪੂਰ ਸੋਏ।
ਉਹ ਸਾਰੇ ਥਾਵਾਂ ਚ ਥਾਨ ਸੁਤੰਤਰ ਥਾਵਾਂ ਚ ਵੀ, ਥਾਂ ਤੋਂ ਬਾਹਰ ਵੀ ਤੇ ਅੰਦਰ ਵੀ, ਜਲ ਵਿਚ ਵੀ ਥਲ ਵਿਚ ਵੀ, ਮਹੀ ਆਕਾਸ਼ ਵਿਚ ਵੀ, ਅਲ ਨਾਮ ਪਤਾਲ ਦਾ ਆਕਾਸ਼ ਪਤਾਲ ਜਲ ਥਲ ਥਾਂ ਚ ਥਾਂ ਦੇ ਬਾਹਰ ਵੀ ਤੇ ਅੰਦਰ ਵੀ, ਉਹ ਸਾਰੇ ਥਾਂ ਚ ਪੂਰ ਸੋਏ, ਸਾਰੇ ਥਾਵਾਂ ਚ ਆਪ ਪੂਰੀ ਪੂਰਨ ਹੈ।
ਜਲ ਥਲ ਮਹੀ ਅਲ ਪੂਰ ਰਹਿਆ ਸਰਬਦਾਤਾ ਪ੍ਰਭ ਧਨੀ।
ਉਹ ਸਾਰੇ ਥਾਵਾਂ ਚ ਆਪ ਰਵਿਆ ਹੋਇਆ ਤੇ ਆਪ ਸਾਰੇ ਥਾਵਾਂ ਚ ਵਸ ਕੇ ਸਾਰੇ ਜੀਆਂ ਨੂੰ ਦਾਤਾਂ ਦੇਣ ਵਾਲਾ ਵੀ ਆਪ ਹੈ। ਉਹ 42 ਲੱਖ ਜੀ ਜਲ ਮੈਂ ਹੋਤੇ ਬੇਠਲ ਪਹਿਲਾ ਕਾਏ ਕਰੋ, ਜਿੱਥੇ 42 ਲੱਖ ਜੂਨਾ ਪਾਣੀ ਚ ਨੇ, ਉਹ ਪਾਣੀ ਦੇ ਜੀਵ ਜੰਤੂਆਂ ਨੂੰ ਉੱਥੇ ਰਿਜਕ ਦੇਣ ਵਾਲਾ ਕੌਣ ਹੈ? ਜਿਹੜੇ ਪੱਥਰਾਂ 'ਚ ਜੀਵ ਪੈਦਾ ਕੀਤੇ ਉਹਨਾਂ ਨੂੰ ਰਿਜਕ ਦੇਣ ਵਾਲਾ ਕੌਣ ਹੈ? ਉਹ ਆਕਾਸ਼ 'ਚ ਜਿਹੜੇ ਪੈਦਾ ਕੀਤੇ ਆ, ਪਤਾਲ 'ਚ ਜਿਹੜੇ ਪੈਦਾ ਕੀਤੇ, ਉਹ ਸਭ ਥਾਵਾਂ 'ਚ ਜਿਹੜੇ ਪੈਦਾ ਕੀਤੇ ਜੀ ਨੇ, ਉਹਨਾਂ ਨੂੰ ਦਾਤਾਂ ਦੇਣ ਵਾਲਾ ਸਮਰੱਥ ਆਪ ਹੀ ਹੈ।
ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਣੀ।
ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਗੋ ਇੰਦਰੀਆਂ ਕਰਕੇ ਪਾਲ ਪਾਲਣਾ ਕਰਨ ਵਾਲਾ ਗੋਬਿੰਦ, ਜੋ ਬਿੰਦ ਨਾਮ ਵੇਦਾਂ ਕਰਕੇ ਜਾਣਨ ਵਾਲਾ, ਵੇਦ ਨਾਮ ਇੱਥੇ ਕਿਤੇ ਮਨ ਵਿੱਚ ਇਹ ਨਾ ਕਹਿ ਲੈਣਾ ਵੀ ਗਿਆਨੀ ਜੇ ਕੀ ਬਕਵਾਸ ਕਰੀ ਜਾਂਦੇ ਆ, ਇੱਥੇ ਵੇਦਾਂ ਦਾ ਨਾਮ ਲਈ ਜਾਂਦੇ ਆ, ਕਈਆਂ ਨੂੰ ਈਰਖਾ ਹੋ ਜਾਂਦੀ ਹੈ ਨਾ। ਵੇਦ ਨਾਮ ਪੁਰਾਤਨ ਗ੍ਰੰਥ ਦਾ ਵੀ ਹੁੰਦਾ, ਜਿਹੜਾ ਪਰਮੇਸ਼ੁਰ ਵਾਹਿਗੁਰੂ ਗੋਬਿੰਦ ਵੇਦਾਂ ਕਰਕੇ ਜਾਣਨੇ ਯੋਗ, ਇੰਦਰੀਆਂ ਦੀ ਰੱਖਿਆ ਕਰਨ ਵਾਲਾ ਜੋ ਪਰਮੇਸ਼ੁਰ ਹੈ, ਗੋਪਾਲ ਗੋਬਿੰਦ ਅੰਤ ਨਾਹੀਂ, ਉਹਦਾ ਅੰਤ ਨਹੀਂ ਹੈ। ਮਹਾਰਾਜ ਕਹਿੰਦੇ ਬੇਅੰਤ ਗੁਣ ਤਾਂ ਕੇ ਕਿਆ ਗਣੀ। ਉਹ ਪਰਮੇਸ਼ਰ ਵਾਹਿਗੁਰੂ ਦੇ ਫਿਰ ਬੇਅੰਤ ਗੁਣ ਕਥਨ ਨਹੀਂ ਕੀਤੇ ਜਾ ਸਕਦੇ।
ਸਰਨ ਸਵਾਮੀ ਸੁਖੇ ਗਾਮੀ।
ਉਹ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਭੱਜ ਕੇ ਪੈਦਾ, ਭੱਜ ਸ਼ਰਨ ਸਵਾਮੀ, ਉਹਦੀ ਸ਼ਰਨ ਵਿੱਚ ਪੈ ਕੇ ਉਹਦਾ ਸਿਮਰਨ ਕਰ। ਜਦੋਂ ਸਿਮਰਨ ਕਰਨਾ, ਹਜ਼ੂਰੀ ਦਾ ਸਿਮਰਨ ਕਰਨਾ, ਮਨ ਵਿੱਚ ਇਹ ਜਾਣਨਾ ਵੀ ਸਤਿਗੁਰੂ ਮੇਰੇ ਅੰਗ ਸੰਗ ਨੇ, ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਮੈਂ ਪੜ੍ਹ ਰਿਹਾ ਸੁਣ ਰਹੇ ਨੇ, ਫਿਰ ਵੇਖਿਓ ਕਿੱਡੀ ਛੇਤੀ ਕਿਰਪਾ ਹੁੰਦੀ ਆ। ਭੱਜ ਸਰਨ ਸਵਾਮੀ ਸੁੱਖ ਹੈ ਗਾਮੀ, ਉਹ ਸੁੱਖਾਂ ਦੇ ਗਾਮੀ ਕਹੀਏ, ਗਮਤਾ ਕਰਾਉਣ ਵਾਲਾ, ਸੈਰ ਕਰਾਉਣ ਵਾਲਾ, ਸੁੱਖ ਦੇਣ ਵਾਲਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤਿਸ ਬਿਨਾਂ ਨਾਹੀਂ ਕੋਈ, ਉਹ ਤੋਂ ਬਿਨਾਂ ਹੋਰ ਕੋਈ ਸੁੱਖ ਦੇਣ ਵਾਲਾ ਨਹੀਂ।
ਬਿਨਵੰਤ ਨਾਨਕ ਦਇਆ ਧਰ ਹੋ ਤਿਸ ਪ੍ਰਾਪਤ ਨਾਮ ਹੋਏ।
ਇਉਂ ਬੇਨਤੀ ਕਰ, ਹੇ ਵਾਹਿਗੁਰੂ ਜੀ ਮੇਰੇ ਤੇ ਦਇਆ ਕਰੋ, ਤੁਹਾਡੀ ਦਇਆ ਨਾਲ ਤੁਹਾਡੀ ਕਿਰਪਾ ਨਾਲ ਹੀ ਮੈਨੂੰ ਨਾਮ ਪ੍ਰਾਪਤ ਹੋਣਾ।
ਲੋਕ ਚਿਤ ਜੇ ਚਿਤਵਿਆ ਸੋ ਮੈਂ ਪਾਇਆ।
ਚੌਥੇ ਸਲੋਕ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਆ, ਭਾਏ ਜਿਵੇਂ ਵਿਧਾਂ ਦੱਸੀਆਂ, ਜਿਵੇਂ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਤੇ ਸਿੱਖ ਨੇ ਮੰਨ ਕੇ ਫਿਰ ਉਹਨਾਂ ਦੇ ਆਸਣ ਕੀਤਾ, ਕਮਾਈ ਕੀਤੀ। ਜਪਜੀ ਸਾਹਿਬ ਚ ਪੜ੍ਹਦੇ ਆ, ਪਹਿਲਾਂ 4 ਪੌੜੀਆਂ ਸੁਣਿਆ ਦੀਆਂ, ਫਿਰ 4 ਮੰਨਣ ਦੀਆਂ, ਕਈ ਸੁਣ ਕੇ ਛੱਡ ਦਿੰਦੇ ਆ, ਫਿਰ ਕਈ ਸੁਣ ਕੇ ਮੰਨ ਕੇ ਛੱਡ ਦਿੰਦੇ ਆ, ਅੱਗੇ ਕਮਾਈ ਨਹੀਂ ਕਰਦੇ। ਇੱਕ ਨਿਧਿਆਸਨ ਕਮਾਈ ਕਰਨ ਵਾਲੇ ਆ, ਹੁਣ ਜਿਨ੍ਹਾਂ ਨੇ ਕਮਾਈ ਕੀਤੀ ਉਹਨਾਂ ਨੂੰ ਪ੍ਰਾਪਤੀ ਮਹਾਰਾਜ ਦੱਸਦੇ ਆ, ਚਿੱਤ ਜੇ ਚਿੱਤ ਵਧਿਆ ਸੋ ਮੈਂ ਪਾਇਆ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੇਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਹੈ ਕਾ ਵਸੇਠ, ਜੈਸਾ ਮੈਂ ਸੋਚਿਆ ਸੀ ਉਹ ਪ੍ਰਭੂ ਦੇ ਦੀਦਾਰ ਹੋ ਗਏ।
ਨਾਨਕ ਨਾਮ ਧਿਆਏ ਸੁਖ ਸਬਾਇਆ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜੇ ਤੂੰ ਵਾਹਿਗੁਰੂ ਦਾ ਨਾਮ ਧਿਆਏਗਾ, ਜਿੰਨੇ ਸੁੱਖ ਨੇ ਸਾਰੇ ਸੁੱਖ ਤੈਨੂੰ ਪ੍ਰਾਪਤ ਹੋਣੇ ਹਨ।
ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ।
ਜਦੋਂ ਦਾ ਗੁਰੂ ਦੀ ਸੰਗਤ ਕੀਤੀ ਹੈ, ਗੁਰੂ ਦੀ ਸੰਗਤ ਵਿੱਚ ਆਇਆ, ਉਦੋਂ ਦਾ ਅਬ ਮਨ ਛੂਟ ਗਿਆ, ਮਨ ਵਿਕਾਰਾਂ ਵਾਲੇ ਪਾਸੇ ਮੁੜ ਗਿਆ। ਆਪਾਂ ਪੜ੍ਹਿਆ ਨਾ ਸਵਈਆ, ਹਮੇ ਅਬ ਗੁਣ ਭਰੇ ਗੁਣ ਨਾਹੀ, ਅੰਮ੍ਰਿਤ ਛਾਟ ਵਿਖੈ ਵਿਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸਿਉਂ ਪ੍ਰੀਤ ਲਗਾਈ, एक उत्तम पंथ सुनियो गुर संगत तेह मिलंत जम त्रास मिटाई। जदों दा गुरु दा पंथ गुरु दा रस्ता गुरु दी संगत विच आए आ उदों दे सारे औगण मन चो छुट गए।
गुरमुख नाम लया ज्योति जोत रले।
जदों गुरु दे सन्मुख हो के गुरमुख बन के नाम जपिया उदों फिर जड़ी साडी परतक जोत है ਉਹ ਪਰਮੇਸ਼ਰ ਵਾਹਿਗੁਰੂ ਦੀ ਨਿਰਾਕਾਰ ਜੋਤ ਦੇ ਵਿੱਚ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਉਹ ਵਾਹਿਗੁਰੂ ਵਿੱਚ ਸਾਡੀ ਫਿਰ ਜੋਤ ਰਲ ਗਈ। ਵੇਖੋ ਜੋਤ ਦੀ ਜਦੋਂ ਵਿਚਾਰ ਕਰਾਂਗੇ ਇੱਕ ਤਾਂ ਸਾਡੇ ਸਰੀਰ ਵਿੱਚ ਜੋਤ ਹੈ। ਉਹ ਸਾਡੇ ਸਰੀਰ ਦੀ ਜੋਤ ਜਦੋਂ ਅਸੀਂ ਚੜ੍ਹਾਈ ਕਰਦੇ ਹਾਂ ਉਹ ਅਗਲੇ ਸਰੀਰ 'ਚ ਜੂਨ 'ਚ ਪੈਂਦੇ ਹਾਂ ਉਦੋਂ ਅਗਲੇ ਸਰੀਰ 'ਚ ਮਿਲ ਜਾਂਦੀ ਹੈ। ਪਰ ਵੇਖੋ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ ਸਤਿਗੁਰੂ ਮਹਾਰਾਜ ਦੇ ਬਚਨ ਪੜ੍ਹਦੇ ਹਾਂ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸਿਉਂ ਤਤ ਮਿਲਾਇਓ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਆਪਣੀ ਜੋਤ ਗੁਰੂ ਅੰਗਦ ਸਾਹਿਬ ਦੇ ਵਿੱਚ ਧਰ ਦਿੱਤੀ ਆਪਣਾ ਸਰੂਪ ਦੂਜਾ ਗੁਰੂ ਥਾਪ ਦਿੱਤਾ। ਗੁਰਸੰਗਤ ਜੀ ਇੱਥੇ ਵਿਚਾਰਨ ਵਾਲੀ ਗੱਲ ਹੈ ਗੁਰੂ ਨਾਨਕ ਸਾਹਿਬ ਸੱਚੀ ਸਰਕਾਰ ਨੇ ਗੁਰੂ ਅੰਗਦ ਸਾਹਿਬ ਨੂੰ ਗੁਰੂ ਥਾਪ ਕੇ ਆਪਣੀ ਜੋਤ ਦੇ ਕੇ ਉਸ ਤੋਂ ਬਾਅਦ ਵੀ ਕਿੰਨਾ ਸਮਾਂ ਸੰਸਾਰ ਵਿੱਚ ਰਹੇ ਆ ਮਹਾਰਾਜ ਸਰੀਰ ਕਰਕੇ ਕੁਝ ਸਮਾਂ ਰਹੇ ਆ ਨਾ। ਗੁਰੂ ਅੰਗਦ ਸਾਹਿਬ ਦੇ ਗੁਰੂ ਥਾਪੇ ਜਾਣ ਤੋਂ ਬਾਅਦ ਵੀ ਸਤਿਗੁਰੂ ਸਰੀਰ ਕਰਕੇ ਜੇ ਕਹਿ ਲਈਏ ਵੀ ਜਿਉਂਦੇ ਰਹੇ ਹੈ ਫਿਰ ਸਤਿਗੁਰੂ ਦੀ ਜੋਤ ਗੁਰੂ ਅੰਗਦ ਸਾਹਿਬ 'ਚ ਕਿਹੜੀ ਗਈ? ਜੇ ਜੋਤ ਗੁਰੂ ਅੰਗਦ ਸਾਹਿਬ 'ਚ ਚਲੀ ਗਈ ਫਿਰ ਸਤਿਗੁਰੂ ਜਿਉਂਦੇ ਕਿਵੇਂ ਰਹੇ? ਸਾਡੀ ਜੋਤ ਨਿਕਲ ਜਾਵੇ ਅਸੀਂ ਜਿਉਂਦੇ ਨਹੀਂ ਰਹਿੰਦੇ। ਇੱਥੇ ਇੱਕ ਨਿਰਣਾ ਕਰਨਾ ਪਵੇਗਾ ਸਾਡੇ ਅੰਦਰ ਜਿਹੜੀ ਜੋਤ ਹੈ ਪਰਤਕ ਜੋਤ ਹੈ। ਇਹਦਾ ਉੱਤਰ ਗੁਰਬਾਣੀ ਦਿੰਦੀ ਹੈ ਜਿਵੇਂ ਆਪਾਂ ਆਰੰਭ ਤਾਂ 'ਚ ਬਚਨ ਕੀਤਾ ਸੀ ਜਿੰਨੇ ਦੁਨੀਆਂ ਦੇ ਸਵਾਲ ਨੇ ਉਹਨਾਂ ਦਾ ਜਵਾਬ ਗੁਰਬਾਣੀ ਵੀ ਦਿੰਦੀ ਹੈ। ਆਪਾਂ ਬਚਨ ਪੜ੍ਹਦੇ ਹਾਂ ਨਾ ਗੁਰ ਜੋਤ ਅਰਜਨ ਮਾਹੇ ਧਰੀ ਇਹ ਦਸਾਂ ਪਾਤਸ਼ਾਹੀਆਂ 'ਚ ਇੱਕ ਵੱਖਰੀ ਜੋਤ ਵਰਤੀ ਉਹ ਸੀ ਗੁਰ ਜੋਤ। ਗੁਰੂ ਨਾਨਕ ਸਾਹਿਬ ਨੇ ਆਪਣੀ ਗੁਰ ਜੋਤ ਗੁਰੂ ਅੰਗਦ ਸਾਹਿਬ 'ਚ ਧਰੀ ਫਿਰ ਗੁਰੂ ਅੰਗਦ ਸਾਹਿਬ ਨੇ ਆਪਣੀ ਗੁਰ ਜੋਤ ਗੁਰੂ ਅਮਰਦਾਸ ਸਾਹਿਬ 'ਚ ਰੱਖੀ ਆ। ਉਹ ਦਸਾਂ ਜਾਮਿਆਂ 'ਚ ਉਹ ਜੋਤ ਵਰਤਦੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 'ਚ ਅੱਜ ਉਹ ਗੁਰ ਜੋਤ ਪ੍ਰਗਟ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਇਹੀ ਫਰਮਾਉਂਦੇ ਨੇ ਜੋਤੀ ਜੋਤ ਰਲੇ ਇਉਂ ਜੇ ਤੂੰ ਗੁਰਮੁਖ ਬਣ ਕੇ ਨਾਮ ਜਪੇਗਾ ਤੇਰੀ ਜਿਹੜੀ ਪਰਤਕ ਜੋਤ ਆ ਵਾਹਿਗੁਰੂ ਵਿੱਚ ਰਲ ਜਾਣੀ ਹੈ।
ਨਾਮ ਸਿਮਰਤ ਮਿਟੇ ਕਿਲ ਬਿਖ
ਜਦੋਂ ਵਾਹਿਗੁਰੂ ਦਾ ਨਾਮ ਸਿਮਰੇਗਾ ਤੇਰੇ ਸਾਰੇ ਜਿਹੜੇ ਵੱਡੇ ਪਾਪ ਕਹੀਏ ਕਿਲ ਬਿਖ ਮਿਟ ਜਾਣੇ ਹਨ।
ਬੁਝੀ ਤਪਤ ਅਗਾਨਿਆ
ਫਿਰ ਜਿਹੜੀ ਅੰਦਰ ਵਿਕਾਰਾਂ ਦੀ ਤਪਸੀ ਉਹ ਬੁਝ ਜਾਣੀ ਹੈ ਨਾਮ ਕਰਕੇ ਤੇਰਾ ਹਿਰਦਾ ਸੰਤੋਖ ਦੁਆਰਾ ਤ੍ਰਿਪਤ ਹੋ ਜਾਣਾ।
ਗਹਿ ਪੂਜਾ ਲੀਨੇ ਦਇਆ ਕੀਨੇ
ਉਹ ਵਾਹਿਗੁਰੂ ਨੇ ਆਪਣੀ ਬਾਹਾਂ ਪਕੜ ਕੱਢ ਲੀਨੇ ਆਪਣੇ ਉਹ ਵਾਹਿਗੁਰੂ ਨੇ ਆਪਣੇ ਬਣਾ ਕੇ ਆਪਣਾ ਸ਼ਬਦ ਰੂਪੀ ਪੱਲਾ ਫੜਾ ਕੇ ਤੇਰੀ ਜਿਹੜੀ ਸੁਰਤ ਦੀ ਬਾਂਹ ਸੀ ਉਹ ਪਕੜ ਕੇ ਤੈਨੂੰ ਸੰਸਾਰ ਸਮੁੰਦਰ ਚੋਂ ਕੱਢ ਲਿਆ।
ਆਪਣੇ ਕਰ ਮਾਨਿਆ
ਮਹਾਰਾਜ ਕਹਿੰਦੇ ਫਿਰ ਤੈਨੂੰ ਆਪਣਾ ਵਾਹਿਗੁਰੂ ਨੇ ਬਣਾ ਲਿਆ।
ਲੈ ਅੰਕ ਲਾਏ ਹਰ ਮਿਲਾਏ
ਉਹ ਵਾਹਿਗੁਰੂ ਨੇ ਫਿਰ ਤੈਨੂੰ ਆਪਣਾ ਬਣਾ ਕੇ ਲੈ ਅੰਕ ਲਾਏ ਆਪਣੇ ਸਰੂਪ ਰੂਪੀ ਅੰਕ ਕਹੀਏ ਆਪਣੇ ਪੱਲੇ ਨਾਲ ਲਾ ਲਿਆ ਆਪਣੇ ਤੈਨੂੰ ਗਲੇ ਨਾਲ ਲਾ ਲਿਆ ਹਰ ਮਿਲਾਏ ਹਰੀ ਵਾਹਿਗੁਰੂ ਨੇ ਤੈਨੂੰ ਆਪਣੇ ਚ ਮਿਲਾ ਲਿਆ।
ਜਨਮ ਮਰਨ ਦੁੱਖ ਜਲੇ
ਇਹ ਜਿਹੜਾ ਜੰਮਣ ਮਰਨ ਦਾ ਸਭ ਤੋਂ ਵੱਡਾ ਦੁੱਖ ਵਿਦਵਾਨਾਂ ਨੇ ਮੌਤ ਦਾ ਦੁੱਖ ਤੇ ਜਨਮ ਦਾ ਦੁੱਖ ਕਥਨ ਕਰਦੇ ਆ ਇੱਕ ਅਨੁਮਾਨ ਲਾਇਆ। ਸਨਾਤਨ ਮਤ ਦੇ ਵਿਦਵਾਨ ਕਹਿੰਦੇ ਆ ਵੀ 70,000 ਬਿੱਛੂ ਡੰਗ ਮਾਰੇ ਪੱਥਰ ਦੇ ਉੱਤੇ ਤਾਂ ਵੀ ਸੰਖਿਆ ਜ਼ਹਿਰ ਫੁੱਲ ਬਣ ਜਾਂਦਾ ਹੈ। 70,000 ਵਿਛੂ ਦੇ ਡੰਗ ਮਾਰਨ ਦਾ ਜਿੰਨਾ ਦੁੱਖ ਹੈ ਇੰਨਾ ਕਹਿੰਦੇ ਮੌਤ ਦਾ ਦੁੱਖ ਹੈ। ਇਹ ਤਾਂ ਅਨੁਮਾਨ ਹੈ ਜਦੋਂ ਮੌਤ ਹੁੰਦੀ ਹੈ ਤਾਂ ਮੌਤ ਹੋਣ ਵਾਲਾ ਪ੍ਰਾਣੀ ਵੀ ਜਾਣ ਸਕਦਾ ਵੀ ਕਿੱਡਾ ਕੁ ਵੱਡਾ ਦੁੱਖ ਹੈ ਉਹ। ਜਦੋਂ ਜਮਦੂਤ ਅੰਦਰੋਂ ਰੂਹ ਨੂੰ ਕੱਢਦੇ ਆ, ਹੱਡਾਂ ਕੋ ਕੜਕਾਏ, ਮਹਾਰਾਜਾ ਨੇ ਲਿਖਿਆ ਹੱਡਾਂ ਨੂੰ ਰਿੜਕ ਕੇ ਅੰਦਰੋਂ ਰੂਹ ਕੱਢਦੇ ਆ, ਕਿੱਡਾ ਕੁ ਦੁੱਖ ਹੋਣਾ। ਇਹ ਜਨਮ ਮਰਨ ਦੁੱਖ ਗਿਆ, ਫਿਰ ਉਹ ਗੁਰੂ ਦੀ ਕਿਰਪਾ ਨਾਲ ਨਾਮ ਜਪਦੇ ਆ, ਜੰਮਣ ਮਰਨ ਦਾ ਜਿਹੜਾ ਦੁੱਖ ਆ ਉਹ ਮਿਟ ਗਿਆ।
ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਲੇ।
ਅਖੀਰਲੀ ਤੁਕ ਵਿੱਚ ਸਤਿਗੁਰੂ ਜੀ ਫਰਮਾਉਂਦੇ ਆ, ਬਿਨਵੰਤ ਨਾਨਕ ਦਇਆ ਧਾਰੀ, ਇਉਂ ਬੇਨਤੀ ਕਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਤੇ ਕਿਰਪਾ ਕਰਨਗੇ, ਦਇਆ ਕਰਨਗੇ। ਜਦੋਂ ਦਇਆ ਕੀਤੀ, ਮੇਲ ਲੀਨੇ ਇੱਕ ਪਲੇ, ਇੱਕ ਛਿਲ ਨੀ ਲੱਗਣਾ ਤੈਨੂੰ ਆਪਣੇ ਚ ਮਿਲਾ ਲੈਣਾ। ਇੱਥੇ ਚਾਰ ਸਲੋਕ ਤੇ ਚਾਰ ਸੰਤਾਂ ਦੀ ਵਿਚਾਰ, ਤਕਰੀਬਨ ਗੁਰਸੰਗਤ ਜੀ ਦੋ ਦੋ ਤੁਕਾਂ ਸਲੋਕਾਂ ਚ, ਚਾਰ ਸਲੋਕ ਨੇ ਅੱਠ ਤੁਕਾਂ ਸਲੋਕਾਂ ਦੀਆਂ, ਤੇ ਚੌਵੀ ਤੁਕਾਂ ਇਹ ਜਿਹੜੇ ਸੰਤ ਉਚਾਰੇ ਨੇ, ਇੱਕ ਸੰਤ ਦੇ ਵਿੱਚ ਛੇ ਤੁਕਾਂ, ਇਹ 32 ਤੁਕਾਂ ਦੀ ਵਿਚਾਰ ਸਤਿਗੁਰੂ ਮਹਾਰਾਜ ਨੇ ਇਹ ਪਾਵਨ ਮੁੱਖ ਵਾਕ ਦੇ ਰੂਪ ਚ ਕਰਵਾਈ ਹੈ। ਵਿਚਾਰ ਕਰਦਿਆਂ ਅਨੰਤ ਭੁੱਲਾਂ ਹੋ ਜਾਂਦੀਆਂ, ਖਿਮਾ ਕਰਨੀ ਆ। ਇਤਨੀਆਂ ਬੇਨਤੀਆਂ ਪ੍ਰਵਾਨ ਕਰਦਿਆਂ ਆਓ, ਅਖੀਰਲੀਆਂ ਪੰਗਤੀਆਂ ਸਰਵਣ ਕਰੋ।
ਲੈ ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁੱਖ ਜਾਲੇ, ਬਿਨਵੰਤ ਨਾਨਕ ਦਇਆ ਧਾਰੀ ਮੇਲ ਲੀਨੇ ਇੱਕ ਪਾਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।